ਸਤਿਸੰਗਤ ਜੀ, ਪਿਆਰ ਨਾਲ ਕਹਿਣਾ, ਸਤਿਸੰਗਤ ਆਪ ਸਾਰਿਆਂ ਦੇ ਰਾਜਪੁਰੇ ਦੇ ਸਨਾਜ ਮੰਡੀ ਵਿੱਚ ਇਸ ਵਿਸ਼ਾਲ ਰੂਪ ਵਿੱਚ ਦਰਸ਼ਨ ਕਰਕੇ ਬਹੁਤ ਖੁਸ਼ੀ ਹਾਸਿਲ ਹੋ ਰਹੀ ਹੈ। ਜਿੱਥੇ ਪਹਿਲਾਂ ਵੀ ਆ ਕੇ ਇਸੇ ਤਰ੍ਹਾਂ ਦਾ ਸੁੰਦਰ ਵਿਸ਼ਾਲ ਰੂਪ ਵੇਖਣ ਨੂੰ ਮਿਲਦਾ ਰਿਹਾ ਹੈ, ਜਿੱਥੇ ਕਿ ਇਸ ਅਨਾਜ ਮੰਡੀ ਦੇ ਆੜਤੀ ਔਰ ਜਿਤਨੇ ਹੋਰ ਸੱਜਣ ਹਨ, ਇਹਨਾਂ ਦਾ ਲਗਾਤਾਰ ਸਹਿਯੋਗ ਮਿਲਦਾ ਆ ਰਿਹਾ ਹੈ। ਔਰ ਇਸੇ ਲਈ ਹੀ, ਕਿਉਂਕਿ ਵਿੱਚ ਸਮਾਂ ਇਤਨਾ ਹੈ ਨਹੀਂ ਸੀ, ਮੰਗਲਵਾਰ ਸਵੇਰੇ ਹੀ ਸੂਚਨਾ ਦਿੱਤੀ ਗਈ, ਔਰ ਸ਼ਾਇਦ ਰਾਜਪੁਰੇ ਦੀ ਇਸੇ ਪਿੱਛੇ ਵਾਰੀ ਆ ਗਈ, ਕਿਉਂਕਿ ਇਹੀ ਮਨ ਵਿੱਚ ਵਿਸ਼ਵਾਸ ਸੀ ਕਿ ਇੱਥੇ ਮੰਡੀ ਵਾਲੇ ਤਮਾਮ ਸੱਜਣਾਂ ਨੇ ਥਾਂ ਇਕਦਮ ਤਿਆਰ ਕਰ ਦੇਣੀ ਹੈ ਸੇਵਾ ਦਲ ਵਾਲਿਆਂ ਨੇ, ਔਰ ਇਸੇ ਲਈ ਵਿੱਚ ਦੋ ਦਿਨ ਹੀ ਸਨ, ਜਿਸ ਦੇ ਕਾਰਨ ਇੰਤਜ਼ਾਮ ਕਿਸੇ ਹੋਰ ਜਗ੍ਹਾ 'ਤੇ, ਥਾਂ ਦੀ ਉਪਲਬਧਤਾ ਇਤਿਆਦਿ, ਉਸ ਵਿੱਚ ਕੁਛ ਆਸ਼ੰਕਾ ਰਹਿੰਦੀ ਹੀ ਹੈ। ਤੋ ਇਸੇ ਤਰ੍ਹਾਂ ਦੇ ਨਾਲ ਇਹ ਸੀਮਿਤ ਜੀ ਯਾਤਰਾ ਕੁਛ ਦਿਨਾਂ ਦੀ ਪੰਜਾਬ ਜੰਮੂ ਕਸ਼ਮੀਰ ਦੀ ਜਿਹੜੀ ਬਣੀ ਹੈ, ਰਾਤ ਵੀ ਦਾਸ ਸਤਸੰਗ ਭਵਨ ਦੇ ਵਿੱਚ ਰਾਜਪੁਰੇ ਦੇ ਇਹੀ ਜ਼ਿਕਰ ਕਰ ਰਿਹਾ ਸੀ ਕਿ ਅਕਸਰ ਮਹਾਰਾਸ਼ਟਰ ਵਿੱਚ ਜਿਹੜਾ ਹੁਣੇ ਹੀ ਸਮਾਗਮ ਵਿਸ਼ਾਲ ਸੰਪੰਨ ਹੋਇਆ ਹੈ, ਜਿੱਥੇ ਕਿ ਲੱਖਾਂ ਦੀ ਸੰਖਿਆ ਦੇ ਵਿੱਚ ਮਹਾਰਾਸ਼ਟਰ ਦੇ ਹਰ ਥਾਂ ਤੋਂ ਭਗਤ ਜਨ ਜਿੱਥੇ ਚੱਲ ਕੇ ਆਏ, ਔਰ ਹੋਰ ਵੀ ਪ੍ਰਾਂਤਾਂ ਤੋਂ ਜਿੱਥੇ ਨੁਮਾਇੰਦਗੀ ਹੋਈ, ਔਰ ਵਿਸ਼ਵ ਦੇ ਵੀ ਅਨੇਕਾਂ ਮੁਲਕਾਂ ਤੋਂ ਮਹਾਂਪੁਰਸ਼ ਚੱਲ ਕੇ ਆਏ। ਕਈ ਮਹਾਂਪੁਰਸ਼ ਤਾਂ ਐਸੇ ਸਨ ਜਿਹੜੇ ਕਿ 2 ਮਹੀਨੇ ਪਹਿਲੇ ਨਵੰਬਰ ਦੇ ਮਹੀਨੇ ਵਿੱਚ ਦਿੱਲੀ ਦੇ ਸਾਲਾਨਾ ਸੰਤ ਸਮਾਗਮ ਵਿੱਚ ਉੱਥੇ ਉਪਸਥਿਤ ਸਨ, ਕੈਨੇਡਾ ਵਰਗੇ ਮੁਲਕਾਂ ਤੋਂ, ਔਰ 2 ਮਹੀਨੇ ਬਾਅਦ ਫਿਰ ਮੁੰਬਈ ਸਮਾਗਮ 'ਤੇ ਵੀ ਉੱਥੇ ਪੁੱਜ ਗਏ। ਤੋ ਇਸ ਤਰ੍ਹਾਂ ਦੇ ਨਾਲ ਉੱਥੇ ਵਿਸ਼ਾਲ ਜਿਹੜਾ ਸਮਾਗਮ ਦਾ ਰੂਪ ਬਣਿਆ ਹੈ, ਉਸਦਾ ਸਾਰਿਆਂ ਨੇ ਆਨੰਦ ਲਿੱਤਾ, ਔਰ ਮਰਾਠੀ ਭਾਸ਼ਾ ਦੇ ਵਿੱਚ ਇਹ ਸੱਚ ਦਾ ਪੈਗਾਮ ਦਿੰਦੇ ਚੱਲੇ ਜਾ ਰਹੇ ਹਨ ਭਗਤ ਜਨ। ਸੰਤ ਤੁਕਾਰਾਮ ਜੀ, ਨਾਮਦੇਵ ਜੀ ਦੀ ਬਾਣੀ, ਜਿਹੜੇ ਕਿ ਮਰਾਠੀ ਭਾਸ਼ਾ ਦੇ ਵਿੱਚ ਜਿਨ੍ਹਾਂ ਨੇ ਉਹੀ ਸੱਚ ਦਾ ਬਿਆਨ ਦਿੱਤਾ ਜਿਹੜਾ ਕਬੀਰ ਜੀ ਨੇ, ਗੁਰੂ ਰਵਿਦਾਸ ਜੀ ਨੇ, ਮੀਰਾਬਾਈ ਨੇ, ਫਰੀਦ ਜੀ ਨੇ, ਬੁੱਲੇ ਸ਼ਾਹ ਜੀ ਨੇ, ਔਰ ਤਮਾਮ ਵਲੀਆਂ ਗੁਰੂ ਪੀਰ ਪੈਗੰਬਰਾਂ ਨੇ ਜਿਹੜਾ ਸੱਚ ਦਾ ਬੋਲਬਾਲਾ ਕਰਾਇਆ, ਸੱਚ ਦੇ ਨਾਲ ਜੁੜ ਕੇ ਜੀਵਨ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਜਿਹੜੀ ਪ੍ਰੇਰਣਾਵਾਂ ਦਿੱਤੀਆਂ ਹਨ, ਔਰ ਇੱਕ ਮਾਨਵਤਾ ਇਨਸਾਨੀਅਤ ਦੀ ਡਗਰ ਰਾਹ ਦਿਖਾਇਆ ਹੈ, ਉਸੇ ਤਰ੍ਹਾਂ ਦੇ ਨਾਲ ਉੱਥੇ ਵੀ ਮਰਾਠੀ ਭਾਸ਼ਾ ਦੇ ਵਿੱਚ ਉੱਥੇ ਪੈਦਾ ਹੋਏ ਭਗਤਾਂ ਨੇ ਇਸੇ ਸੱਚ ਦਾ ਬਿਆਨ ਕੀਤਾ, ਔਰ ਉਹੀ ਮਹਾਂਪੁਰਸ਼ ਉੱਥੇ ਦੁਹਰਾ ਰਹੇ ਸਨ, ਉਹੀ ਸੰਦੇਸ਼, ਉਹੀ ਪੈਗਾਮ ਦੇ ਰਹੇ ਸਨ। ਤੋ ਇਸ ਤਰ੍ਹਾਂ ਦੇ ਨਾਲ ਮਹਾਰਾਸ਼ਟਰ ਸਮਾਗਮ ਤੋਂ ਬਾਅਦ ਅਕਸਰ ਕਰੀਬ 3 ਹਫ਼ਤੇ ਜਾਂ 4 ਹਫ਼ਤੇ ਉੱਥੋਂ ਹੀ ਸਾਊਥ ਇੰਡੀਆ ਜਾਂ ਬੰਗਾਲ, ਉੜੀਸਾ ਤੱਕ ਜਾਣ ਦੇ ਮੌਕੇ ਮਿਲਦੇ ਆ ਰਹੇ ਹਨ, ਲੇਕਿਨ ਇਸ ਵਾਰ ਮੁੰਬਈ ਤੋਂ ਹੀ ਵਾਪਸੀ ਦਿੱਲੀ ਦੀ ਹੋਈ, ਔਰ 1 ਹਫ਼ਤਾ ਦਿੱਲੀ ਰਹਿਣ ਤੋਂ ਬਾਅਦ ਇਸ ਪਾਸੇ ਦਾ ਧਿਆਨ ਬਣਿਆ, ਔਰ ਉਸੇ ਲੜੀ ਵਿੱਚ ਅੱਜ ਪਹਿਲਾ ਪੜਾਵ ਰਾਜਪੁਰੇ ਵਿਖੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ, ਜਿੱਥੇ ਅੱਜ ਵੀ ਗੀਤ ਕਵਿਤਾ ਵਿਖਿਆਨ ਦੇ ਰੂਪ ਦੇ ਵਿੱਚ ਮਹਾਂਪੁਰਸ਼ ਉਹੀ ਅਭਿਵਿਅਕਤੀ ਕਰ ਰਹੇ ਸਨ, ਪ੍ਰੇਮ ਵਾਲੀ, ਭਾਈਚਾਰੇ ਵਾਲੀ, ਇਸ ਅਕਾਲ ਪੁਰਖ ਨਿਰੰਕਾਰ ਪਰਮਾਤਮਾ ਦੇ ਨਾਲ ਨਾਤਾ ਜੋੜ ਕੇ ਇਸ ਸੱਚ ਦੀ ਲਖਤਾ ਕਰਕੇ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਪ੍ਰੇਰਣਾਵਾਂ ਦੇ ਰਹੇ ਸਨ। ਉਹੀ ਯਾਦ ਕਰਾ ਰਹੇ ਸਨ ਕਿ ਮਹਾਂਪੁਰਸ਼ਾਂ ਨੇ ਜੀਵਨ ਦੀ ਅਹਿਮੀਅਤ ਕਿਹਨੂੰ ਮੰਨਿਆ ਹੈ, ਕਿ ਜੀਵਨ ਦਾ ਮੁੱਲ ਕਿਸ ਢੰਗ ਨਾਲ ਪੈਂਦਾ ਹੈ, ਕਿਸ ਤਰੀਕੇ ਨਾਲ ਪੈਂਦਾ ਹੈ, ਔਰ ਹਰ ਕੋਈ ਆਪਣੇ ਜੀਵਨ ਦਾ ਆਪਣੇ ਸਾਹਾਂ ਦਾ ਮੁੱਲ ਪਾਵੇ। ਇਸ ਲਈ ਹੀ ਪ੍ਰੇਰਣਾਵਾਂ ਦੇ ਰਹੇ ਹਨ ਕਿ ਸਾਡਾ ਜੀਵਨ ਵਿਅਰਥ ਨਾ ਚਲਾ ਜਾਵੇ। ਇਹ ਬੜੇ ਭਾਗਾਂ ਨਾਲ ਜਨਮ ਮਿਲਦਾ ਹੈ ਇਨਸਾਨੀ, ਲੱਖਾਂ ਹੀ ਯੋਨੀਆਂ ਹਨ, ਔਰ ਉਹਨ ਤਮਾਮ ਲੱਖਾਂ ਯੋਨੀਆਂ ਦੇ ਵਿੱਚੋਂ ਇਹ ਇਨਸਾਨੀ ਜਾਮਾ ਮਿਲਣਾ ਹੈ, ਇਹ ਬੜੇ ਭਾਗ ਦੀ ਗੱਲ ਮੰਨੀ ਗਈ ਹੈ। ਇਸੇ ਲਈ ਕਿਹਾ ਹੈ ਕਿ ਬੜੇ ਭਾਗਯਮਾਨ ਉਸ ਤਨ ਪਾਵਾਂ, ਸੁਰ ਦੁਰਲਭ ਸਤਗੰਥ ਹੀ ਗਾਵਾਂ, ਕਿ ਵੱਡੇ ਭਾਗ ਹਨ ਜਿਹੜੇ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਕਿ ਹੋਤ ਨਾ ਬਾਰੰਗਬਾਰ ਜਿਉ ਫਲ ਪਾ ਕੇ ਬੋਏ ਗਿਰੇ ਬੋਰ ਨਾ ਲਾਗੇ ਡਾਲ, ਕਿ ਐਡਾ ਦੁਰਲਭ ਜਨਮ ਮਿਲ ਜਾਣਾ ਔਰ ਫਿਰ ਵੀ ਇਨਸਾਨ ਉਸਦੀ ਕਦਰ ਨਾ ਕਰੇ, ਇਸ ਤੋਂ ਵੱਡੀ ਮੂਰਖਤਾ ਔਰ ਨਾ ਸਮਝੀ ਹੋਰ ਕੀ ਹੋ ਸਕਦੀ ਹੈ। ਜਿਹੜੇ ਕਿ 84 ਲੱਖ ਯੋਨੀਆਂ ਦੇ ਵਿੱਚੋਂ ਜਿਸ ਯੋਨੀ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਮਿਲੀ ਹੋਵੇ ਔਰ ਦਾਤਾਰ ਦੀ ਕਿਰਪਾ ਨਾਲ ਸਾਨੂੰ ਉਹ ਜਨਮ ਮਿਲ ਗਿਆ ਹੋਵੇ, ਔਰ ਹੀਰੇ ਵਰਗਾ ਜਨਮ ਪਾ ਕੇ ਵੀ ਅਸੀਂ ਫਿਰ ਵੀ ਉਸਦੀ ਕਦਰ ਨਾ ਕਰੀਏ, ਤਾਂ ਇਸ ਤੋਂ ਵੱਡੀ ਨਾ ਸਮਝੀ ਹੋਰ ਕੋਈ ਹੋ ਨਹੀਂ ਸਕਦੀ ਹੈ। ਤਾਂ ਇਸੇ ਲਈ ਮਹਾਂਪੁਰਸ਼ ਸੰਤ ਜਨ ਵਾਰ ਵਾਰ ਅਹਿਸਾਸ ਕਰਾਉਂਦੇ ਹਨ ਕਿ ਇਨਸਾਨ ਤੂੰ ਇਸ ਜਨਮ ਦਾ ਲਾਹ ਲੈ ਲੈ, ਇਹਨਾਂ ਸਵਾਸਾਂ ਦਾ ਮੁੱਲ ਪਾ ਲੈ, ਇਹ ਜਿਤਨੇ ਵੀ ਸਾਹ ਤੂੰ ਬਿਤਾ ਰਿਹਾ ਹੈ, ਇੱਕ ਦਿਨ ਦੇ ਵਿੱਚ ਕਿਤਨੇ ਹਜ਼ਾਰ ਦਫ਼ਾ ਤੂੰ ਸਾਹ ਲੈਣਾ ਹੈ, ਔਰ ਇਸੇ ਤਰ੍ਹਾਂ ਦੇ ਨਾਲ ਅਗਰ ਇੱਕ ਦਿਨ ਵਿੱਚ ਅਗਰ 24,000 ਜਾਂ ਅਧਿਕ ਸਾਹ ਤੂੰ ਲੈਣਾ ਹੈ, ਔਰ ਅਗਰ ਇਹਨੂੰ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਔਰ ਸਾਲਾਂ ਦੇ ਵਿੱਚ ਅਗਰ ਤੂੰ ਇਸਨੂੰ ਕੈਲਕੂਲੇਟ ਕਰੇ ਤਾਂ ਅੱਜ ਤੱਕ ਤੂੰ ਕਿਤਨੇ ਹੀ ਸਾਹ ਲੈ ਚੁੱਕਾ ਹੈ, ਲੇਕਿਨ ਐਡੇ ਸਾਹ ਲੈਣ ਤੋਂ ਬਾਅਦ ਵੀ, ਇਸ ਜੀਵਨ ਦੀ ਯਾਤਰਾ ਨੂੰ ਤੈਅ ਕਰਨ ਦੇ ਬਾਵਜੂਦ ਵੀ, ਫਿਰ ਵੀ ਤੂੰ ਕਦਰ ਨਹੀਂ ਜਾਣੀ ਇਸ ਜੀਵਨ ਦੀ, ਔਰ ਵਿਅਰਥ ਆਪਣੇ ਸਵਾਹ ਗਵਾਏ, ਵਿਅਰਥ ਆਪਣੀ ਉਮਰ ਗਵਾਏ। ਇਸੇ ਲਈ ਕਿਹਾ ਹੈ ਕਿ ਜਿੰਨੀ ਕਮੀ ਨਾ ਹੀ ਗੁਣ ਸੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੇ ਸਾਈਂ ਦੇ ਦਰਬਾਰ, ਕਿ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਸ਼ਰਮਿੰਦਗੀ ਤਾਂ ਹੋਵੇਗੀ ਹੀ ਹੋਵੇਗੀ। ਅਗਰ ਇਤਨਾ ਉੱਤਮ ਜਨਮ ਪਾ ਕੇ ਵੀ ਤੂੰ ਕੌੜੀ ਕੀਮਤ ਪਾਈ ਆਪਣੇ ਹੀ ਜੀਵਨ ਦੀ, ਤਾਂ ਉੱਥੇ ਤਾਂ ਸ਼ਰਮਿੰਦਗੀ ਹੋਵੇਗੀ ਹੀ। ਇਸ ਲਈ ਮੁੱਖ ਉਜਲਾ ਕਰਨ ਦਾ ਵਕਤ ਹੈ, ਇਸ ਲਈ ਪ੍ਰੇਰਣਾ ਦਿੱਤੀ ਜਾਂਦੀ ਹੈ। ਕਿ ਇਹ ਮੁੱਖ ਉਜਲਾ ਕਿਵੇਂ ਹੋ ਸਕਦਾ ਹੈ, ਇਸ ਆਤਮਾ ਦਾ ਕਲਿਆਣ ਕਿਵੇਂ ਹੋ ਸਕਦਾ ਹੈ, ਉਹ ਵਿਧੀ ਜਿਹੜੀ ਕਿ ਯੁਗਾਂ ਯੁਗਾਂ ਤੋਂ ਚੱਲਦੀ ਆ ਰਹੀ ਹੈ, ਉਸੇ ਵਿਧੀ ਦਾ ਜ਼ਿਕਰ ਇੱਥੇ ਹੋ ਰਿਹਾ ਹੈ ਕਿ ਅਸੀਂ ਬ੍ਰਹਮ ਗਿਆਨੀਆਂ ਦਾ ਸੰਗ ਕਰੀਏ ਔਰ ਇਸ ਸੱਚ ਨੂੰ ਅੰਗ ਸੰਗ ਜਾਣ ਲਈਏ। ਇਸ ਪਰਮਾਤਮਾ ਅਕਾਲ ਪੁਰਖ ਨਿਰੰਕਾਰ ਈਸ਼ਵਰ ਜਿਹਦਾ ਕਿ ਸਰ ਇੱਕ ਪਸਾਰਾ ਹੈ, ਇੱਕ ਜਿਹੜਾ ਕਿ ਜ਼ਮੀਨ ਜਮਾਂ ਕੇ ਵੇਖੇ ਸਮਸਤ ਇੱਕ ਜੋਤ ਜਿਸਦਾ ਰੂਪ ਜਿਸਦਾ ਜ਼ਿਕਰ ਆਇਆ ਹੈ, ਜਿਹੜਾ ਜਲ ਥਲ ਵਿੱਚ ਸਮਾਇਆ ਹੋਇਆ ਹੈ, ਜਿਹੜਾ ਕਿ ਆਪਣੇ ਆਪ ਵਿੱਚ ਹੈ, ਸਵਯੰ ਭੂ ਜਿਸ ਨੂੰ ਕਹਿੰਦੇ ਹਾਂ, ਜਿਸ ਨੂੰ ਕੋਈ ਬਣਾਉਣ ਵਾਲਾ ਨਹੀਂ ਹੈ, ਇਹ ਰਚਨਹਾਰ ਹੈ, ਬਾਕੀ ਸਭ ਰਚਨਾ ਹੈ। ਜਿਤਨੀ ਯੂਨੀਵਰਸ, ਜਿਤਨੀ ਕਾਇਨਾਤ ਹੈ, ਜਿਤਨੇ ਸੌਰਯ ਮੰਡਲ ਹਨ, ਜਿਤਨੀ ਗਲੈਕਸੀਜ਼ ਹਨ, ਇਹ ਸਾਰੀਆਂ ਹੀ ਰਚਨਾਵਾਂ ਜੜ ਚੇਤਨ ਦੇ ਰੂਪ ਵਿੱਚ ਉਸਦਾ ਰਚੈਤਾ ਹੈ ਪਰਮਾਤਮਾ ਖੁਦ ਈਸ਼ਵਰ ਨਿਰਾਕਾਰ ਹੈ, ਜਿਸ ਨੂੰ ਕੋਈ ਬਣਾਉਣ ਵਾਲਾ ਨਹੀਂ ਹੈ। ਤੋ ਇਸ ਪਰਮਾਤਮਾ ਈਸ਼ਵਰ ਇਸ ਨਿਰਾਕਾਰ ਦੀ ਅੰਸ਼ ਆਤਮਾ ਹੈ, ਤੋ ਅੰਸ਼ ਨੇ ਆਪਣੇ ਮੂਲ ਨੂੰ ਜਾਣਨਾ ਹੈ। ਇਸ ਲਈ ਕਿਹਾ ਹੈ ਕਿ ਆਪਣਾ ਮੂਲ ਪਹਿਚਾਣ, ਕਿ ਆਪਣੇ ਮੂਲ ਦੀ ਪਹਿਚਾਣ ਕਰਨੀ ਹੈ। ਇਸ ਮੂਲ ਦੀ ਪਹਿਚਾਣ ਕਰਕੇ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ, ਵਰਨਾ ਅਸੀਂ ਆਪਣੇ ਆਪ ਤੋਂ ਹੀ ਅਣਜਾਣ ਹੁੰਦੇ ਹਾਂ। ਸਾਡੇ ਆਪਣਾ ਅਸਤਿਤਵ ਜਿਹੜਾ ਹੈ ਉਹ ਜਿਸਮਾਨੀ ਬਣ ਕੇ ਰਹਿ ਜਾਂਦਾ ਹੈ, ਲਿਬਾਸ ਦੇ ਤੌਰ 'ਤੇ ਰਹਿ ਜਾਂਦਾ ਹੈ, ਸੰਸਕ੍ਰਿਤੀਆਂ ਔਰ ਕਲਚਰ ਦੇ ਰੂਪ ਵਿੱਚ ਸਾਡੀ ਪਹਿਚਾਣਾਂ ਕੇਵਲ ਰਹਿ ਜਾਂਦੀਆਂ ਹਨ, ਲੇਕਿਨ ਸਾਡਾ ਅਸਲ ਜਿਹੜਾ ਹੈ ਪਹਿਚਾਣ, ਉਹ ਨਾ ਸਾਡੇ ਜਿਸਮ ਹਨ, ਨਾ ਸਾਡੀਆਂ ਬੋਲੀਆਂ ਹਨ, ਨਾ ਸਾਡੇ ਪਹਿਰਾਵੇ ਹਨ, ਕੁਛ ਵੀ ਨਹੀਂ ਹੈ। ਸਾਡੀ ਅਸਲ ਪਹਿਚਾਣ ਆਤਮਾ ਦੇ ਰੂਪ ਵਿੱਚ ਹੈ, ਜਿਹੜੀ ਪਰਮਾਤਮਾ ਦੀ ਅੰਸ਼ ਹੈ। ਤਾਂ ਇਹ ਪਹਿਚਾਣ ਬਣਾਉਣੀ ਬੜੀ ਜ਼ਰੂਰੀ ਹੈ, ਔਰ ਜਿਸ ਇਸਨੇ ਹੀ ਇਹ ਪਹਿਚਾਣ ਬਣਾਈ, ਉਸ ਨੇ ਹੀ ਆਪਣੇ ਭਰਮਾਂ ਦਾ ਨਾਸ ਕੀਤਾ, ਉਸ ਦੇ ਹੀ ਭਰਮ ਮਿਟ ਗਏ, ਆਤਮਾ ਦੇ ਭਰਮ ਮਿਟ ਗਏ। ਆਤਮਾ ਦਾ ਸਭ ਤੋਂ ਵੱਡਾ ਭਰਮ ਮਿਟ ਗਿਆ ਕਿ ਮੈਂ ਜਿਸਮ ਹਾਂ, ਕਿਉਂਕਿ ਜਦ ਵੀ ਅਸੀਂ ਗੱਲ ਕਰਦੇ ਹਾਂ ਅਸੀਂ ਜਿਸਮਾਨੀ ਤਲ ਤੱਕ ਗੱਲ ਕਰਦੇ ਹਾਂ, ਯਾਨੀ ਕਿ ਆਤਮਾ ਚੇਤਨ ਹੈ ਜਿਸ ਦੇ ਕਾਰਨ ਇਹ ਬੋਲਚਾਲ ਵੀ ਰਹੇ ਹਾਂ, ਲੇਕਿਨ ਇਹ ਵੀ ਭਰਮ ਵਿੱਚ ਬੋਲ ਰਹੀ ਹੈ ਔਰ ਇਹ ਵੀ ਉਸੀ ਭਰਮ ਦੇ ਅੰਤਰਗਤ ਆਪਣੇ ਆਪ ਨੂੰ ਕੇਵਲ ਸਰੀਰਕ ਤਲ ਤੱਕ ਰੱਖ ਕੇ, ਮਾਨਸਿਕ ਜਾਂ ਮਨ ਰੂਪੀ ਤਲ ਤੱਕ ਰੱਖ ਕੇ ਹੀ ਆਪਣੇ ਆਪ ਦੀ ਨੂੰ ਅਭਿਵਿਅਕਤੀ ਦਿੰਦੀ ਹੈ। ਲੇਕਿਨ ਦਰਅਸਲ ਇਸ ਤੋਂ ਭਿੰਨ ਹੈ, ਜਿਵੇਂ ਨਿਰੰਕਾਰ ਭਿੰਨ ਹੈ, ਇਹ ਨੌ ਚੀਜ਼ਾਂ ਦ੍ਰਿਸ਼ਮਾਨ ਨੇ ਜਿਸ ਨੂੰ ਕਹਿੰਦੇ ਮਾਇਆ ਹੈ, ਦਸਵਾਂ ਬ੍ਰਹਮ ਇਹਨਾਂ ਤੋਂ ਵੱਖਰਾ ਇਹਨਾਂ ਵਿੱਚ ਸਮਾਇਆ ਹੈ, ਇਹਨਾਂ ਵਿੱਚ ਸਮਾਇਆ ਹੋਇਆ ਜ਼ਰੂਰ ਹੈ ਲੇਕਿਨ ਵੱਖਰਾ ਹੈ, ਇਸ ਤੋਂ ਭਿੰਨ ਹੈ, ਤ੍ਰੈ ਗੁਣ ਤੇ ਪ੍ਰਭਿੰਨ ਇਹ ਗੁਣਾਤੀਤ ਹੈ। ਤੋ ਇਸ ਲਈ ਇਹ ਆਤਮਾ ਇਹ ਸਭ ਤੋਂ ਭਿੰਨ ਹੈ, ਇਸ ਲਈ ਆਪਣਾ ਮੂਲ ਪਹਿਚਾਣ, ਆਪਣੇ ਮੂਲ ਦੀ ਪਹਿਚਾਣ ਕਰਨੀ ਹੈ, ਆਪਣੇ ਆਪ ਦੀ ਪਹਿਚਾਣ ਬਣਾਉਣੀ ਹੈ। ਔਰ ਜਦ ਇਹ ਪਹਿਚਾਣ ਆਤਮਾ ਨੂੰ ਮਿਲ ਜਾਂਦੀ ਹੈ, ਇਸਦੇ ਭਰਮ ਮਿਟ ਜਾਂਦੇ ਹਨ, ਇਸੇ ਲਈ ਆਵਾਗਮਨ ਦੇ ਬੰਧਨ ਤੋਂ ਇਸ ਨੂੰ ਨਿਜਾਤ ਮਿਲ ਜਾਂਦੀ ਹੈ। ਔਰ ਇਸੇ ਲਈ ਹੀ ਇਹਨਾਂ ਭਰਮਾਂ ਦੇ ਨਾਸ ਹੋਣ ਦੇ ਕਾਰਨ, ਅਸਲੀ ਪਹਿਚਾਣ ਮਿਲ ਜਾਣ ਦੇ ਕਾਰਨ, ਫਿਰ ਬਾਕੀ ਵੀ ਤਫਰਕੇ ਮਿਟ ਜਾਂਦੇ ਹਨ, ਕਿਉਂਕਿ ਹੁਣ ਅਸੀਂ ਭਾਸ਼ਾ ਦੇ ਤਲ 'ਤੇ ਵਿਵਹਾਰ ਨਹੀਂ ਕਰਦੇ, ਹੁਣ ਅਸੀਂ ਜਿਸਮਾਨੀ ਤੌਰ 'ਤੇ ਜਾਂ ਲਿਬਾਸਾਂ ਦੇ ਤੌਰ 'ਤੇ ਇੱਕ ਦੂਸਰੇ ਨਾਲ ਵਿਵਹਾਰ ਨਹੀਂ ਕਰਦੇ, ਅਸੀਂ ਸੰਸਕ੍ਰਿਤੀਆਂ ਨੂੰ ਵਿੱਚ ਆੜੇ ਨਹੀਂ ਆਉਣ ਦਿੰਦੇ ਹਾਂ ਇੱਕ ਦੂਸਰੇ ਦੇ ਕਰੀਬ ਆਉਣ ਦੇ ਲਈ। ਕੋਈ ਮਜ਼ਹਬ ਮਿਲਤ ਦੀ ਦੀਵਾਰ, ਕੋਈ ਜਾਤੀ ਪਾਤੀ ਦੀ ਦੀਵਾਰ, ਕੋਈ ਸੰਸਕ੍ਰਿਤੀਆਂ ਕਲਚਰਸ ਦੀ ਦੀਵਾਰ, ਕੋਈ ਰੀਜਨਲਿਜ਼ਮ ਦੀ ਦੀਵਾਰ, ਕੋਈ ਰੇਸ਼ਲਿਜ਼ਮ ਦੀ ਦੀਵਾਰ, ਕੋਈ ਕਮਿਊਨਲਿਜ਼ਮ ਦਾ ਸਵਾਲ ਬਾਕੀ ਰਹਿ ਨਹੀਂ ਜਾਂਦਾ ਹੈ। ਉੱਥੇ ਫਿਰ ਅਮਨੋ ਅਮਾਨ ਭਾਈਚਾਰਾ ਸਥਾਪਿਤ ਹੋ ਜਾਂਦਾ ਹੈ। ਔਰ ਭਾਈਚਾਰੇ ਦੀਆਂ ਹੀ ਗੱਲਾਂ ਤਾਂ ਤਮਾਮ ਵਲੀਆਂ ਗੁਰੂ ਪੀਰ ਪੈਗੰਬਰਾਂ ਨੇ ਕੀਤੀਆਂ ਹਨ ਕਿ ਭਾਈਚਾਰਾ ਸਥਾਪਿਤ ਹੋਵੇ, ਇੱਕ ਦੂਸਰੇ ਦੇ ਕਰੀਬ ਆਵੇ, ਇੱਕ ਦੂਸਰੇ ਦੇ ਹਿਤੈਸ਼ੀ ਬਣੀਏ, ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਈਏ, ਇੱਕ ਦੂਸਰੇ ਦਾ ਭਲਾ ਮੰਗੀਏ, ਇੱਕ ਦੂਸਰੇ ਦਾ ਭਲਾ ਕਰੀਏ, ਵੈਰ ਈਰਸ਼ਾ ਨਫ਼ਰਤ ਦੀ ਅੱਗ ਵਿੱਚ ਨਾ ਜਲੀਏ ਨਾ ਜਲਾਈਏ, ਅਮਨੋ ਅਮਾਨ ਚਾਰੋਂ ਤਰਫ ਸਥਾਪਿਤ ਕਰੀਏ, ਪੀਸਫੁੱਲ ਐਗਜ਼ਿਸਟੈਂਸ ਹੋਵੇ ਸਾਡੀ, ਕੋ ਐਗਜ਼ਿਸਟੈਂਸ ਹੋਵੇ ਪੀਸਫੁੱਲੀ। ਤੋ ਇਹੀ ਤਾਂ ਮਹਾਂਪੁਰਸ਼ਾਂ ਦਾ ਸੰਦੇਸ਼ ਹੈ, ਇਹੀ ਤਾਂ ਉਹਨਾਂ ਦੀਆਂ ਸਿੱਖਿਆਵਾਂ ਹਨ। ਲੇਕਿਨ ਇਹ ਸਿੱਖਿਆਵਾਂ ਕੇਵਲ ਸਿੱਖਿਆਵਾਂ ਰਹਿ ਜਾਂਦੀਆਂ ਹਨ, ਭਾਈਚਾਰੇ ਦੀਆਂ ਗੱਲਾਂ ਕੇਵਲ ਭਾਈਚਾਰੇ ਦੀਆਂ ਗੱਲਾਂ ਤੱਕ ਸੀਮਿਤ ਰਹਿ ਜਾਂਦੀਆਂ ਹਨ। ਸਰਬੱਤ ਦਾ ਭਲਾ ਜ਼ੁਬਾਨ ਦੇ ਰਾਹੀਂ ਦੁਹਰਾਇਆ ਤਾਂ ਜ਼ਰੂਰ ਜਾਂਦਾ ਹੈ, ਲੇਕਿਨ ਭਲਾ ਦਿਲੋਂ ਮੰਗਿਆ ਨਹੀਂ ਜਾਂਦਾ ਹੈ ਔਰ ਨਾ ਹੀ ਭਲਾ ਕਰਨ ਦੇ ਲਈ ਕਦਮ ਵਧਦੇ ਹਨ, ਉਲਟਾ ਦੂਸਰੇ ਦਾ ਬੁਰਾ ਕਰਨ ਦੇ ਲਈ ਤਾਂ ਜ਼ਰੂਰ ਮਨ ਦੇ ਵਿੱਚ ਲਹਿਰਾਂ ਉੱਠਦੀਆਂ ਹਨ ਔਰ ਉਸੇ ਅਨੁਸਾਰ ਅਸੀਂ ਵਿਵਹਾਰ ਵੀ ਕਰਦੇ ਹਾਂ। ਤੋ ਇਹ ਕੇਵਲ ਗੱਲਾਂ ਹੀ ਰਹਿ ਜਾਂਦੀਆਂ ਹਨ, ਕਿਉਂਕਿ ਉਸਦੇ ਨਾਲ ਬੋਧ ਨਹੀਂ ਜੁੜਿਆ, ਰੀਅਲਾਈਜੇਸ਼ਨ ਨਹੀਂ ਜੁੜੀ, ਇਸ ਲਈ ਅਵੇਅਰਨੈਸ ਨਹੀਂ ਆਈ ਔਰ ਇਸੇ ਕਾਰਨ ਅਸੀਂ ਉਹੀ ਹਨੇਰਾ ਢੋਈ ਚਲੇ ਜਾਂਦੇ ਹਾਂ, ਅਸੀਂ ਉਸੇ ਤਲ 'ਤੇ ਜਿਉਂਦੇ ਚਲੇ ਜਾਂਦੇ ਹਾਂ, ਅਸੀਂ ਉਹਨਾਂ ਹੀ ਦੀਵਾਰਾਂ ਦੇ ਵਿੱਚ ਬੰਨੇ ਰਹਿੰਦੇ ਹਾਂ, ਉਹੀ ਸਾਡੇ ਵਿੱਚ ਪਾੜੇ ਪਏ ਰਹਿੰਦੇ ਹਨ। ਇਸੇ ਲਈ ਮਜ਼ਹਬ ਦੇ ਨਾਂ 'ਤੇ ਦੰਗੇ ਫਸਾਦ, ਜਾਤੀ ਦੇ ਨਾਂ 'ਤੇ ਦੰਗੇ ਫਸਾਦ, ਇੱਕ ਦੂਸਰੇ ਨੂੰ ਨੀਵਾਂ ਕਰਕੇ ਵੇਖਦੇ ਹਾਂ, ਸੰਕੀਰਣਤਾਵਾਂ ਸਾਡੀਆਂ ਪ੍ਰਬਲ ਹੁੰਦੀਆਂ ਹਨ, ਅਸੀਂ ਦੂਸਰੇ ਨੂੰ ਸਹਿਣ ਨਹੀਂ ਕਰਦੇ ਹਾਂ ਔਰ ਬੇਗਾਨੇਪਨ ਵਾਲਾ ਭਾਵ ਬੜਾ ਪ੍ਰਬਲ ਰਹਿੰਦਾ ਹੈ। ਦੂਸਰੇ ਪਾਸੇ ਵਸੂਧੈਵ ਕੁਟੁੰਬਕਮ ਦੀ ਗੱਲ ਕਿ ਸਾਰੀ ਵਸੂਧਾ ਧਰਤੀ ਦੇ ਉੱਤੇ ਵਸਣ ਵਾਲਾ ਇਨਸਾਨ ਇੱਕ ਪਰਿਵਾਰ ਹਨ, ਸਾਰਾ ਕੁਟੁੰਬ ਇੱਕੋ ਹੀ ਹੈ, ਅਤੇ ਦੂਜੇ ਪਾਸੇ ਅਸੀਂ ਹਰ ਕਿਸੇ ਨੂੰ ਬੇਗਾਨੇਪਨ ਦੀ ਦ੍ਰਿਸ਼ਟੀ ਨਾਲ ਵੇਖਦੇ ਹਾਂ, ਦੂਸਰੇ ਨੂੰ ਨੀਵਾਂ ਕਰਕੇ ਵੇਖਦੇ ਹਾਂ, ਆਪਣੇ ਧਰਮ ਆਪਣੇ ਮਜ਼ਹਬ ਨੂੰ ਉੱਚਾ, ਆਪਣੀ ਜਾਤੀ ਨੂੰ ਉੱਚਾ, ਆਪਣੀ ਭਾਸ਼ਾ ਨੂੰ ਉੱਚਾ, ਆਪਣੇ ਇਲਾਕੇ ਨੂੰ ਉੱਚਾ, ਆਪਣੇ ਪੈਗੰਬਰਾਂ ਨੂੰ ਉੱਚਾ, ਆਪਣੇ ਲਿਬਾਸਾਂ ਨੂੰ ਉੱਚਾ, ਇਸ ਤਰ੍ਹਾਂ ਦੇ ਨਾਲ ਅਸੀਂ ਜੀਂਦੇ ਹਾਂ, ਯਾਨੀ ਕਿ ਭਿੰਨ ਕਰਕੇ ਵੇਖਦੇ ਹਾਂ, ਦੂਸਰਿਆਂ ਨੂੰ ਆਪਣੇ ਤੋਂ ਅੱਡ ਕਰਕੇ ਵੇਖਦੇ ਹਾਂ ਔਰ ਆਪਣੇ ਨੂੰ ਦੂਸਰਿਆਂ ਤੋਂ ਅੱਡ ਕਰਕੇ ਵੇਖਦੇ ਹਾਂ। ਇਹ ਸਭ ਦੀਵਾਰਾਂ ਹਨ, ਇਹ ਸਭ ਭਰਮ ਹਨ, ਉਹਨਾਂ ਭਰਮਾਂ ਦੇ ਤਹਿਤ ਹੀ ਖੜੀਆਂ ਹੋਈਆਂ ਦੀਵਾਰਾਂ ਹਨ, ਆਧਾਰ ਹੋਈ ਅਗਿਆਨਤਾ ਅਤੇ ਭਰਮ ਹਨ ਜਿਸ ਨੇ ਥਾਂ ਦਿੱਤੀ ਹੈ ਇਨ ਦੀਵਾਰਾਂ ਨੂੰ ਖੜ੍ਹਾ ਹੋਣ ਦੇ ਲਈ। ਤੋ ਇਸ ਲਈ ਇਹ ਦੀਵਾਰਾਂ ਢਾਣ ਦੀਆਂ ਗੱਲਾਂ ਹੋ ਰਹੀਆਂ ਹਨ। ਜਿਵੇਂ ਹੁਣੇ ਵੀ ਥੋੜ੍ਹੀ ਦੇਰ ਪਹਿਲੇ ਆਪ ਸੁਣ ਰਹੇ ਸੋ, ਸਾਲਾਨਾ ਸੰਤ ਸਮਾਗਮ 'ਤੇ ਵੀ ਇਹੀ ਵਿਸ਼ੇ ਸੀ ਕਿ ਵਰਲਡ ਵਿਦਆਊਟ ਵੋਲਸ, ਕਿ ਜਿਹੜੀਆਂ ਸਾਡੀ ਧਰਤੀ ਹੈ ਇਹ ਦੀਵਾਰਾਂ ਤੋਂ ਰਹਿਤ ਹੋਵੇ। ਇੱਥੇ ਵੀ ਮੋਟੋ ਲੱਗਿਆ ਹੋਇਆ ਹੈ ਕਿ ਦੀਵਾਰ ਰਹਿਤ ਸੰਸਾਰ ਹੋਵੇ। ਜਿਹੜੀਆਂ ਮਜ਼ੋ ਮਿਲਤ ਜਾਤੀ ਪਾਤੀ ਸੰਸਕ੍ਰਿਤੀਆਂ ਭਾਸ਼ਾਵਾਂ ਦੀਆਂ ਦੀਵਾਰਾਂ ਹਨ, ਇਹਨਾਂ ਦੀਵਾਰਾਂ ਨੂੰ ਬਲੀਆਂ ਗੁਰੂ ਪੀਰ ਪੈਗੰਬਰਾਂ ਨੇ ਢਾਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੀ ਤਾਂ ਦੀਵਾਰਾਂ ਢਾਈਆਂ ਸਨ, ਪਤਾ ਨਹੀਂ ਅਗਿਆਨਤਾ ਦੇ ਕਾਰਨ ਫਿਰ ਖੜੀਆਂ ਹੋ ਗਈਆਂ। ਰਾਮ ਜੀ ਨੇ ਇਹੀ ਦੀਵਾਰਾਂ ਗਿਰਾਈਆਂ ਸਨ, ਹਜ਼ਰਤ ਈਸਾ ਮਸੀਹ ਜੀ ਨੇ ਇਹੀ ਦੀਵਾਰਾਂ ਢਾਈਆਂ ਸਨ, ਹਜ਼ਰਤ ਮੁਹੰਮਦ ਸਾਹਿਬ ਨੇ ਵੀ ਇੱਕ ਦੂਸਰੇ ਨੂੰ ਗਲੇ ਮਿਲਾਇਆ ਸੀ। ਲੇਕਿਨ ਅੱਜ ਉਹੀ ਮੁਹੰਮਦ ਸਾਹਿਬ ਦਾ ਨਾਂ ਲੈ ਕੇ ਕਿਤਨੀ ਕਰੂੜਤਾ ਔਰ ਨਿਰਦੈਤਾ, ਜ਼ੁਲਮ ਔਰ ਸਿਤਮ ਸਾਨੂੰ ਚਾਰੋਂ ਤਰਫ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਤਨੀ ਜ਼ਿਆਦਾ ਕਰੂੜਤਾ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ ਹੈ। ਯਾਨੀ ਕਿ ਪੈਗੰਬਰ ਉਹੀ ਹਨ, ਵਲੀ ਗੁਰੂ ਉਹੀ ਹਨ, ਸਤਯੁਗ ਤ੍ਰੇਤਾ ਦੁਆਪਰ ਕਲਯੁਗ ਵਿੱਚ ਕਿਸੇ ਰੂਪ ਦੇ ਵਿੱਚ ਪੈਦਾ ਹੋਏ ਹੋਣ, ਲੇਕਿਨ ਉਹਨਾਂ ਦਾ ਜਿਹੜਾ ਪੈਗਾਮ ਸੀ ਉਸ ਪੈਗਾਮ ਨੂੰ ਨਾ ਅਪਣਾਇਆ ਗਿਆ, ਨਾ ਉਹ ਨਾਤਾ ਜੋੜਿਆ ਗਿਆ, ਨਾ ਉਸਨੂੰ ਜੀਵਨ ਦਾ ਹਿੱਸਾ ਬਣਾਇਆ ਗਿਆ। ਤੋ ਇਸੇ ਲਈ ਅੱਜ ਅਸੀਂ ਇਹ ਦੀਵਾਰਾਂ ਵੇਖ ਰਹੇ ਹਾਂ। ਤੋ ਦੀਵਾਰਾਂ ਜਿਹਦੇ ਢਹਿ ਜਾਂਦੀਆਂ ਹਨ ਉਹੀ ਵਾਸਤਵਿਕਤਾ ਵਿੱਚ ਦੂਸਰੇ ਦਾ ਹਿਤੈਸ਼ੀ ਬਣ ਜਾਂਦਾ ਹੈ, ਉਹੀ ਫਿਰ ਆਪਣੇ ਆਪ ਨੂੰ ਦੂਸਰਿਆਂ ਦੇ ਵਿੱਚ ਸ਼ਰੀਕ ਕਰ ਲੈਂਦਾ ਹੈ। ਔਰ ਉਸ ਲਈ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗਮ ਕੋ ਬਣਿਆਈ, ਇਹ ਉਸਦੀ ਅਵਸਥਾ ਬਣ ਜਾਂਦੀ ਹੈ। ਇਹ ਵਾਕ ਤੇ ਤੁਰਲੋਕ ਦੀ ਬਾਣੀ ਦੀ ਹਨ, ਲੇਕਿਨ ਇਹ ਵਾਕ ਉਸਨੂੰ ਕ੍ਰਿਆਤਮਿਕ ਰੂਪ ਦੇ ਦਿੰਦੇ ਹਨ, ਉਹ ਜਿਨ੍ਹਾਂ ਦੇ ਵਿੱਚ ਜਾਗ੍ਰਿਤੀ ਆ ਜਾਂਦੀ ਹੈ, ਜਿਹੜੇ ਗੱਲ ਨੂੰ ਸਮਝ ਲੈਂਦੇ ਹਨ। ਗੱਲ ਸਮਝ ਲਈ ਫਿਰ ਰੌਲਾ ਕੀ, ਰਾਮ ਰਹੀਮ ਅਤੇ ਮੌਲਾ ਕੀ, ਇਹ ਬੁੱਲੇ ਸ਼ਾਹ ਜੀ ਵੀ ਕਰਨਗੇ, ਫਰੀਦ ਜੀ ਵੀ ਕਰਨਗੇ, ਇਹ ਸਾਰਿਆਂ ਦੇ ਵਾਕ ਹਨ। ਲੇਕਿਨ ਗੱਲ ਸਮਝਣ ਦੀ ਹੈ, ਗੱਲ ਇਸ ਮੰਜ਼ਿਲ ਨੂੰ ਪਾਉਣ ਦੀ ਹੈ, ਗੱਲ ਇਸ ਜਾਗ੍ਰਿਤੀ ਵਿੱਚ ਆਉਣ ਦੀ ਹੈ, ਗੱਲ ਇਸ ਸਵੇਰੇ ਦਾ ਸਾਡੇ ਜੀਵਨ ਦਾ ਵਿੱਚ ਹੋ ਜਾਣੇ ਦੇ ਕਾਰਨ ਹੈ, ਗੱਲ ਤਾਂਹੀਓ ਬਣਦੀ ਹੈ। ਤੋ ਇਸ ਲਈ ਇਹ ਗੱਲ ਬਣਾਉਣ ਦੇ ਲਈ ਹੀ ਮਹਾਂਪੁਰਸ਼ ਪ੍ਰੇਰਣਾ ਦੇ ਰਹੇ ਹਨ। ਇਹ ਵਕਫੇ ਜਿਹੜੇ ਹਨ ਇਹ ਦੂਰ ਹੋ ਜਾਣ, ਇਹ ਫਾਸਲੇ ਦੂਰ ਹੋ ਜਾਣ, ਇਹ ਦੂਰੀਆਂ ਮਿਟ ਜਾਣ, ਔਰ ਇਨਸਾਨ ਮਿਲ ਜੁਲ ਕੇ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਨ, ਇਹੀ ਮਹਾਂਪੁਰਸ਼ਾਂ ਸੰਤਾਂ ਦੇ ਪੈਗਾਮ ਹਨ, ਇਹੀ ਉਹਨਾਂ ਦੇ ਸੰਦੇਸ਼ ਹਮੇਸ਼ਾ ਰਹੇ ਹਨ। ਔਰ ਸਭ ਦੇ ਸੰਦੇਸ਼ ਇੱਕੋ ਜਿਹੇ ਹਨ, ਕੋਈ ਫਰਕ ਨਹੀਂ ਹੈ, ਕਿਉਂਕਿ ਸੱਚਾਈ ਔਰ ਹਕੀਕਤ ਇੱਕੋ ਜਿਹੀ ਹੈ, ਇਸਦਾ ਕੋਈ ਬਦਲਾਵ ਨਹੀਂ ਹੈ, ਇਹ ਬਦਲਦੀ ਨਹੀਂ ਹੈ। ਇਹ ਪਰਮਾਤਮਾ ਰੂਪੀ ਸੱਤ ਜਿਸਦੇ ਬਾਰੇ ਕਿਹਾ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਖੋਸੀ ਵੀ ਸੱਚ, ਇਹ ਯੂਨੀਵਰਸਲ ਟਰੂਥ, ਯੂਨੀਵਰਸਲ ਸੱਚਾਈ ਹੈ, ਯੂਨੀਵਰਸਲੀ ਇਹ ਲਾਗੂ ਹੈ। ਤੋ ਇਸ ਲਈ ਇਸੇ ਸੱਚ ਦੇ ਉੱਤੇ ਆਧਾਰਿਤ ਵਲੀਆਂ ਗੁਰੂ ਪੀਰ ਪੈਗੰਬਰਾਂ ਦੇ ਪੈਗਾਮ ਹਨ, ਇਸ ਲਈ ਉਹ ਵੀ ਯੂਨੀਵਰਸਲ ਹਨ, ਉਹ ਵੀ ਕਿਸੇ ਇੱਕ ਤਬਕੇ ਦੇ ਲਈ ਨਹੀਂ ਹਨ, ਉਹ ਕਿਸੇ ਜਾਤੀ ਵਾਸਤੇ ਨਹੀਂ ਹਨ, ਇੱਕ ਕੌਮ ਵਾਸਤੇ ਨਹੀਂ ਹਨ, ਇੱਕ ਭਾਸ਼ਾ ਵਾਲਿਆਂ ਵਾਸਤੇ ਨਹੀਂ ਹਨ, ਇੱਕ ਲਿਬਾਸਾਂ ਵਾਲਿਆਂ ਵਾਸਤੇ ਨਹੀਂ ਹਨ, ਕੇਵਲ ਪਗੜੀ ਜਾਂ ਟੋਪੀ ਵਾਲਿਆਂ ਵਾਸਤੇ ਨਹੀਂ ਹਨ, ਕੇਵਲ ਔਰਤ ਜਾਂ ਮਰਦ ਵਾਸਤੇ ਨਹੀਂ ਹਨ, ਇਹ ਸਭਨਾਂ ਦੇ ਲਈ ਸਾਂਝਾ ਇੱਕ ਪੈਗਾਮ, ਇੱਕ ਸਰਵ ਸਾਂਝੀ ਵਾਲਤਾ ਦੀ ਗੱਲਾਂ ਇਹ ਤਾਹੀਆਂ ਹਨ, ਕਿਉਂਕਿ ਇਹ ਸਰਵ ਸਾਂਝਾ ਹੈ ਪਰਮਾਤਮਾ, ਇਹ ਸਭ ਦਾ ਸਾਂਝਾ ਹੈ, ਇਹ ਇੱਕੋ ਹੀ ਇੱਕ ਹੈ। ਤੋ ਇਸ ਲਈ ਉਹਨਾਂ ਮਹਾਂਪੁਰਸ਼ਾਂ ਸੰਤਾਂ ਨੇ ਇਸ ਇੱਕ ਦੇ ਨਾਲ ਨਾਤਾ ਜੋੜ ਕੇ ਆਪਣੇ ਜੀਵਨ ਦੇ ਮਿਆਰ ਨੂੰ ਉੱਚਾ ਕਰਨ ਦੀ ਹੀ ਗੱਲ ਕੀਤੀ ਹੈ। ਔਰ ਇਸ ਇੱਕ ਦਾ ਬੋਧ ਹੋ ਜਾਣ ਦੇ ਨਾਲ ਹੀ ਸਾਡੀਆਂ ਸੰਕੀਰਣਤਾਵਾਂ ਮਿਟਦੀਆਂ ਹਨ, ਇਹ ਦੀਵਾਰਾਂ ਢਹਿੰਦੀਆਂ ਹਨ, ਇਹ ਜੰਜੀਰਾਂ ਕੱਟਦੀਆਂ ਹਨ ਜਿਨ੍ਹਾਂ ਨੇ ਸਾਡੇ ਪੈਰਾਂ ਨੂੰ ਬੰਨ ਰੱਖਿਆ ਹੈ, ਜਿਹੜੇ ਸਾਨੂੰ ਇੱਕ ਦੂਸਰੇ ਦੇ ਨਾਲ ਮਿਲਣ ਨਹੀਂ ਦਿੰਦੀਆਂ ਹਨ, ਇਹ ਜੰਜੀਰਾਂ ਕੱਟ ਜਾਂਦੀਆਂ ਹਨ, ਇਹ ਦੀਵਾਰਾਂ ਢਹਿ ਜਾਂਦੀਆਂ ਹਨ। ਇਸੇ ਲਈ ਇਸ ਗਿਆਨ ਦਾ ਜ਼ਿਕਰ ਹੁੰਦਾ ਹੈ, ਬ੍ਰਹਮ ਗਿਆਨ ਦਾ ਜ਼ਿਕਰ ਹੁੰਦਾ ਹੈ, ਬ੍ਰਹਮ ਗਿਆਨੀਆਂ ਦਾ ਜ਼ਿਕਰ ਹੁੰਦਾ ਹੈ, ਕਿਉਂਕਿ ਗਿਆਨ ਰੂਪੀ ਹਥੌੜਾ ਹੀ ਦੀਵਾਰਾਂ ਢਾ ਸਕਦਾ ਹੈ, ਗਿਆਨ ਰੂਪੀ ਤਲਵਾਰ ਹੀ ਜੰਜੀਰਾਂ ਕੱਟ ਸਕਦੀਆਂ ਹਨ। ਵਰਨਾ ਇਹ ਕਾਇਮ ਰਹਿੰਦੀਆਂ ਹਨ, ਇਹ ਬਰਕਰਾਰ ਰਹਿੰਦੀਆਂ ਹਨ, ਔਰ ਜਿੰਨੀ ਦੇਰ ਕਾਇਮ ਰਹਿੰਦੀਆਂ ਹਨ ਉਨੀ ਦੇਰ ਹੀ ਬਖੇੜੇ ਬਣੇ ਰਹਿੰਦੇ ਹਨ, ਉਨੀ ਦੇਰ ਹੀ ਹਿੰਸਾ ਚਲਦੀ ਰਹਿੰਦੀ ਹੈ, ਉਨੀ ਦੇਰ ਹੀ ਇਹ ਮਾਰਕਾਟ ਹੁੰਦੀ ਰਹਿੰਦੀ ਹੈ, ਉਨੀ ਦੇਰ ਹੀ ਅਸੀਂ ਇੱਕ ਦੂਸਰੇ ਨੂੰ ਕੀੜੇ ਮਕੌੜੇ ਸਮਝਦੇ ਰਹਿੰਦੇ ਹਾਂ। ਤੋ ਇਸ ਲਈ ਮਹਾਂਪੁਰਸ਼ ਇਹ ਪ੍ਰੇਰਣਾਦਾਇਕ ਬਚਨ ਸਾਡੇ ਸਾਹਮਣੇ ਰੱਖਦੇ ਹਨ ਕਿ ਅਸੀਂ ਇਸ ਸੱਚ ਦੀ ਲਖਤਾ ਕਰੀਏ, ਇਸ ਸੱਚ ਦੇ ਨਾਲ ਨਾਤਾ ਜੋੜੀਏ, ਔਰ ਇਹ ਬੋਧ ਹਾਸਿਲ ਕਰੀਏ, ਇਹ ਰਿਅਲਾਈਜੇਸ਼ਨ ਹੋਵੇ ਸੱਚਾਈ ਦੀ, ਔਰ ਫਿਰ ਇਸ ਸੱਚ ਦਾ ਹੀ ਵਣਜ ਕਰੀਏ, ਸੱਚ ਦਾ ਹੀ ਵਪਾਰ ਕਰੀਏ, ਇਸੇ ਨੂੰ ਹੀ ਅਸੀਂ ਜੀਵਨ ਦਾ ਆਧਾਰ ਬਣਾਈਏ, ਔਰ ਅਸੀਂ ਸੰਸਾਰ ਦੇ ਵਾਤਾਵਰਣ ਨੂੰ ਸੁਖਦ ਅਤੇ ਸੁੰਦਰ ਬਣਾਈਏ। ਇਹ ਇਨਸਾਨ ਦੀ ਸੂਝਬੂਝ ਦੇ ਮਿਸਾਲਾਂ ਹਨ, ਇਹ ਇੱਕ ਇਨਸਾਨ ਦੀ ਸਮਝਦਾਰੀ ਅਤੇ ਸੂਝਬੂਝ ਦੇ ਪ੍ਰਮਾਣ ਪੱਤਰ ਹਨ। ਇਸ ਤੋਂ ਵਿਪਰੀਤ ਔਰ ਇਸ ਤੋਂ ਹਟ ਕੇ ਜੋ ਕੁਝ ਵੀ ਹੈ ਉਹ ਸਭ ਪ੍ਰਮਾਣ ਪੱਤਰ ਹਨ, ਇਨਸਾਨ ਦੀ ਅਗਿਆਨਤਾ ਨੂੰ ਪ੍ਰਮਾਣਿਤ ਕਰਦੇ ਹਨ, ਇਨਸਾਨ ਦੀ ਗਿਰਾਵਟ ਨੂੰ ਪ੍ਰਮਾਣਿਤ ਕਰਦੇ ਹਨ, ਇਨਸਾਨ ਦੇ ਦਰਜੇ ਨੂੰ ਪ੍ਰਮਾਣਿਤ ਕਰਦੇ ਹਨ ਕਿ ਕਿਹੜੇ ਦਰਜੇ ਵਿੱਚ ਉਹ ਜੀ ਰਿਹਾ ਹੈ, ਪਸ਼ੂਆਂ ਔਰ ਜਾਨਵਰਾਂ ਤੋਂ ਵੀ ਬਦਤਰ ਇੱਕ ਅਵਸਥਾ ਵਿੱਚ ਜੀ ਰਿਹਾ ਹੈ। ਇਹ ਸਾਰੇ ਪ੍ਰਮਾਣ ਪੱਤਰ ਆਪਣੇ ਆਪ ਵਿੱਚ ਹੀ ਹਨ ਜਿਹੜੇ ਕਿ ਇਨਸਾਨ ਆਪਣੇ ਆਪ ਸਾਬਿਤ ਕਰਦਾ ਹੈ, ਕਿਸੇ ਹੋਰ ਨੂੰ ਸਾਬਿਤ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਹ ਇਨਸਾਨ ਆਪ ਹੀ ਸਾਬਿਤ ਕਰ ਦਿੰਦਾ ਹੈ ਕਿ ਉਹ ਕਿਹੜੀ ਕਤਾਰ ਵਿੱਚ ਖੜ੍ਹਾ ਹੈ, ਉਹ ਕਿਹੜੇ ਕੱਦ ਦਾ ਹੈ, ਉਹ ਕਿਹੜੀ ਸੋਚ ਵਾਲਾ ਹੈ, ਕਿਹੜੀ ਚਾਲ ਵਾਲਾ ਹੈ, ਕਿਹੜੀ ਸੂਝਬੂਝ ਵਾਲਾ ਹੈ, ਉਹ ਖੁਦ ਪ੍ਰਮਾਣਿਤ ਕਰ ਦਿੰਦਾ ਹੈ। ਕਿਸੇ ਹੋਰ ਦੇ ਸਰਟੀਫਿਕੇਟ ਦੀ ਲੋੜ ਹੀ ਨਹੀਂ ਹੈ, ਇਨਸਾਨ ਖੁਦ ਆਪਣੇ ਆਪ ਵਿੱਚ ਹੀ ਪ੍ਰਮਾਣ ਪੱਤਰ ਹੈ। ਤੋ ਇਸ ਲਈ ਹਰ ਕਿਸੇ ਨੇ ਪ੍ਰਮਾਣ ਦੇਣਾ ਹੈ ਕਿ ਅਸੀਂ ਕਿਹੜੀ ਅਵਸਥਾ ਵਾਲੇ ਹਾਂ, ਸਾਡੀ ਸੋਚ ਕਿਹੜੀ ਹੈ, ਕਿਹੜੀ ਹੱਦ ਤੱਕ ਅਸੀਂ ਜੀ ਰਹੇ ਹਾਂ, ਬੇਹੱਦੇ ਨਾਲ ਜੁੜ ਕੇ ਬੇਹੱਦ ਹੋਏ ਹਾਂ ਜਾਂ ਹੱਦ ਵਿੱਚ ਹੀ ਹਾਂ, ਅਸੀਂ ਇੱਕ ਨਾਲ ਜੁੜੇ ਹਾਂ ਜਾਂ ਦੂਜਾ ਭਾਵ ਅਜੇ ਵੀ ਕਾਇਮ ਹੈ, ਦੁਆਇਤ ਦਾ ਭਾਵ ਕਾਇਮ ਹੈ, ਇਹ ਅਸੀਂ ਖੁਦ ਪ੍ਰਮਾਣ ਦਿੰਦੇ ਹਾਂ ਕਿ ਵਾਕਈ ਅਸੀਂ ਇੱਕ ਨਾਲ ਜੁੜ ਕੇ ਇੱਕ ਹੋ ਗਏ ਹਾਂ, ਜਾਂ ਫਿਰ ਅਜੇ ਵੀ ਦੂਜਾ ਭਾਵ ਹੈ, ਇਹ ਅਜੇ ਵਿਸਰਿਆ ਨਹੀਂ ਹੈ, ਦੁਆਇਤ ਦਾ ਭਾਵ ਹੈ, ਦੂਰੀਆਂ ਬਣੀਆਂ ਹੋਈਆਂ ਹਨ, ਤਫਰਕੇ ਬਣੇ ਹੋਏ ਹਨ। ਤੋ ਇਸ ਤਰ੍ਹਾਂ ਦੇ ਨਾਲ ਇਹ ਪ੍ਰਮਾਣ ਜਿਹੜੇ ਹਨ ਇਹ ਇਨਸਾਨ ਖੁਦ ਦਿੰਦੇ ਚਲੇ ਆ ਰਹੇ ਹਨ। ਉਹ ਭਾਵੇਂ ਕਿਸੇ ਗੁਰੂ ਪੀਰ ਪੈਗੰਬਰ ਨੂੰ ਮੰਨਣ ਵਾਲੇ ਹਨ, ਕਿਸੇ ਵੀ ਕਲਚਰ ਵਿੱਚ ਪੈਦਾ ਹੋਏ ਹੋਣ, ਕਿਸੇ ਹੀ ਧਰਮ ਨੂੰ ਮੰਨਣ ਵਾਲੇ ਹੋਣ, ਇਸ ਵਿੱਚ ਕੋਈ ਐਕਸੈਪਸ਼ਨ ਨਹੀਂ ਹਨ। ਅਗਿਆਨਤਾ ਕਿਤੇ ਵੀ ਹੋ ਸਕਦੀ ਹੈ, ਹਨੇਰਾ ਕਿਤੇ ਵੀ ਹੋ ਸਕਦਾ ਹੈ, ਕੋਈ ਕਿਤੇ ਵੀ ਕਿਸੇ ਨੂੰ ਵੀ ਮੰਨਣ ਵਾਲਾ ਹੋਵੇ, ਇਹ ਹਨੇਰਾ ਜਦ ਛਾਂਦਾ ਹੈ ਇਹ ਵਾਸਤਵਿਕਤਾ ਵਿੱਚ ਉਸ ਇੰਡੀਵਿਜੁਅਲ ਨੂੰ ਆਪਣੀ ਲਪੇਟ ਵਿੱਚ ਲਿਆਉਂਦਾ ਹੈ। ਤੋ ਇਸ ਲਈ ਹਰ ਇੰਡੀਵਿਜੁਅਲ ਨੂੰ ਹੀ ਸੰਬੋਧਿਤ ਹੋ ਰਿਹਾ ਹੈ, ਕਿਸੇ ਇਕੱਠ ਨੂੰ ਨਹੀਂ ਸੰਬੋਧਿਤ ਹੋ ਰਿਹਾ ਹੈ। ਅਗਰ ਹਰ ਆਤਮਾ ਦੀ ਕਲਿਆਣ ਹੋ ਰਹੀ ਹੈ ਤਾਂ ਹਰ ਇੰਡੀਵਿਜੁਅਲ ਦੀ ਆਤਮਾ ਨੂੰ ਸੰਬੋਧਿਤ ਹੋ ਰਿਹਾ, ਹਰ ਇੰਡੀਵਿਜੁਅਲ ਮਨ ਨੂੰ ਸੰਬੋਧਿਤ ਹੋ ਰਿਹਾ ਹੈ, ਕਿਉਂਕਿ ਹਰ ਇੰਡੀਵਿਜੁਅਲ ਨੇ ਹੀ ਆਪਣਾ ਸੰਵਾਰਨਾ ਹੈ ਔਰ ਆਨਸਰੇਬਿਲਿਟੀ ਉਹਦੀ ਆਪਣੀ ਹੈ। ਜਿਹੜਾ ਕਿ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਉਸ ਇੰਡੀਵਿਜੁਅਲ ਦੀ ਗੱਲ ਹੋ ਰਹੀ ਹੈ। ਇਸ ਲਈ ਹਰ ਇਕਾਈ ਇੰਡੀਵਿਜੁਅਲ ਦੇ ਰੂਪ ਵਿੱਚ ਹਰ ਕਿਸੇ ਨੇ ਆਪਣਾ ਆਪ ਸੰਵਾਰਨਾ ਹੈ, ਹਰ ਕਿਸੇ ਨੇ ਆਪਣੇ ਮੰਜ਼ਿਲ ਨੂੰ ਪਾਉਣਾ ਹੈ, ਹਰ ਕਿਸੇ ਦੀ ਆਪਣੀ ਜਵਾਬਦੇਹੀ ਹੈ। ਤੋ ਇਸੇ ਲਈ ਦਾਸ ਪਹਿਲਾਂ ਵੀ ਕਈ ਸਾਲ ਇਹੀ ਸਧਾਰਨ ਜੀ ਮਿਸਾਲ ਦਿੰਦਾ ਆ ਰਿਹਾ ਹੈ ਕਿ ਘਰ ਦੇ ਵਿੱਚ ਅਗਰ ਪੰਜ ਜੀ ਹਨ ਔਰ ਪੰਜ ਜੀ ਹਨ ਤਾਂ ਪੰਜਾਂ ਨੂੰ ਹੀ ਖਾਣੇ ਦੀ ਜ਼ਰੂਰਤ ਹੈ, ਭੋਜਨ ਦੀ ਲੋੜ ਹੈ ਸਰੀਰ ਨੂੰ ਚਲਾਉਣ ਦੇ ਲਈ, ਇਸ ਲਹੂ ਦਾ ਸਾਡੀ ਨਾੜੀਆਂ ਦੇ ਵਿੱਚ ਬਣਨ ਦੇ ਲਈ, ਸਰੀਰ ਨੂੰ ਤਾਕਤ ਮਿਲਣ ਦੇ ਲਈ, ਹਰ ਸਰੀਰ ਨੂੰ ਭੋਜਨ ਦੀ ਜ਼ਰੂਰਤ ਹੈ, ਅੰਨ ਦੀ ਜ਼ਰੂਰਤ ਹੈ। ਇਹ ਕਦੇ ਨਹੀਂ ਹੋਇਆ ਕਿ ਪੰਜ ਜੀ ਹਨ ਅਤੇ ਵਿੱਚੋਂ ਚਾਰ ਕਣ ਕੇ ਪਿਤਾ ਜੀ ਨੇ ਭੋਜਨ ਕਰ ਲਿਆ ਹੈ, ਬਸ ਸਾਨੂੰ ਤਾਂ ਲੋੜ ਹੀ ਨਹੀਂ ਹੈ। ਹਰ ਸਰੀਰ ਨੂੰ ਆਪਣੀ ਜ਼ਰੂਰਤ ਹੈ, ਪਾਣੀ ਹਰ ਸਰੀਰ ਨੂੰ ਜ਼ਰੂਰਤ ਹੈ, ਹਵਾ ਆਕਸੀਜਨ ਹਰ ਸਰੀਰ ਨੂੰ ਜ਼ਰੂਰਤ ਹੈ। ਤੋ ਇਸੇ ਤਰ੍ਹਾਂ ਦੇ ਨਾਲ ਅਗਰ ਜਿਸਮਾਨੀ ਤਲ ਤਰ ਜਾਂ ਕੁਦਰਤ ਦੇ ਤਲ ਤੱਕ ਅਗਰ ਹਰ ਇੰਡੀਵਿਜੁਅਲ ਦੇ ਨਾਲ ਅਸੀਂ ਇਹ ਗੱਲਾਂ ਜੋੜਦੇ ਹਾਂ ਕਿ ਇਹਨਾਂ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਦੇ ਨਾਲ ਇਹ ਖੁਰਾਕ ਅਸਲ ਵੀ ਹਰ ਕਿਸੇ ਇੰਡੀਵਿਜੁਅਲ ਨੂੰ ਜ਼ਰੂਰਤ ਹੈ। ਇਹ ਆਤਮਿਕ ਖੁਰਾਕ, ਇਹ ਮਨ ਦੀ ਖੁਰਾਕ ਔਰ ਜੀਵਨ ਦੀ ਚਾਲ, ਇਹ ਹਰ ਕਿਸੇ ਦੇ ਉੱਤੇ ਨਿਰਭਰ ਹੈ ਔਰ ਹਰ ਕਿਸੇ ਨੇ ਉਸਨੂੰ ਨਿਭਾਉਣਾ ਹੁੰਦਾ ਹੈ। ਇਸੇ ਲਈ ਮਹਾਂਪੁਰਸ਼ ਸੰਤ ਜਨ ਇਹ ਲਗਾਤਾਰ ਇਹ ਬਿਆਨ ਦਿੰਦੇ ਚਲੇ ਆ ਰਹੇ ਹਨ ਕਿ ਇਹ ਗੱਲ ਅਸੀਂ ਸਮਝ ਲਈਏ, ਇਹ ਜਾਗ੍ਰਿਤੀ ਅਸੀਂ ਪ੍ਰਾਪਤ ਕਰ ਲਈਏ ਔਰ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰੀਏ, ਮੰਜ਼ਿਲੇ ਮਕਸੂਦ ਨੂੰ ਪਾਈਏ ਔਰ ਆਪਣੇ ਆਪ ਨੂੰ ਅਸੀਂ ਇਸ ਤਰ੍ਹਾਂ ਦੇ ਨਾਲ ਅਸੀਂ ਉਹ ਰੁਤਬਾ ਆਪਣੇ ਆਪ ਨੂੰ ਦਿੰਦੇ ਚਲੇ ਜਾਈਏ ਜੋ ਕਿ ਪ੍ਰਾਪਤ ਹੁੰਦਾ ਹੈ ਕੇਵਲ ਔਰ ਕੇਵਲ ਉਹ ਕਦਮ ਚੁੱਕਣ ਦੇ ਨਾਲ। ਅਗਰ ਉਹ ਕਦਮ ਹੀ ਨਹੀਂ ਚੁੱਕੇ ਗਏ ਤਾਂ ਫਿਰ ਇਹ ਸਾਨੂੰ ਰੁਤਬਾ ਹਾਸਿਲ ਨਹੀਂ ਹੋ ਸਕਦਾ ਹੈ। ਤੋ ਕਦਮ ਚੁੱਕਣਾ ਬੜਾ ਜ਼ਰੂਰੀ ਹੈ। ਇਸ ਲਈ ਮਹਾਂਪੁਰਸ਼ ਕਹਿੰਦੇ ਹਨ ਕਿ ਕਦਮ ਵਧਾਓ, ਕਰੋ ਬੇਨਤੀ, ਸੁਣ ਮੇਰੇ ਮੀਤਾ ਸੰਤ, ਟਹਿਲਕੀ ਬੇਲਾ, ਇਹਾਂ ਖੜ ਚਲੋ ਹਰੀ ਲਾਹਾ, ਆਗੇ ਵਸੇ ਸੁਹੇਲਾ। ਯਾਨੀ ਕਿ ਲੋਕ ਔਰ ਪਰਲੋਕ ਦੋਨਾਂ ਦੀ ਗੱਲ ਕਰ ਲਿੱਤੀ ਕਿ ਇਹਾਂ ਯਾਨੀ ਕਿ ਇੱਥੇ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਸਾਡਾ ਲੋਕ ਹੈ, ਇਹਾਂ ਖੜ ਚਲੋ ਹਰੀ ਲਾਹਾ, ਇੱਥੇ ਲਾ ਖੱਟ ਲਓ ਤਾਂ ਕਿ ਅੱਗੇ ਵਸੇ ਸੁਹੇਲਾ, ਕਿ ਅੱਗੇ ਵੀ ਸੁਹੇਲਾ ਵਸਣਾ ਹੋ ਜਾਏ। ਉਹੀ ਗੱਲ ਕਿ ਸ਼ਰਮਿੰਦਗੀ ਨਾ ਉਠਾਉਣੀ ਪਵੇ, ਮੁੱਖ ਉਜਲਾ ਕਰਕੇ ਅਸੀਂ ਮਾਲਿਕ ਦੇ ਸਾਹਮਣੇ ਸਮਕਸ਼ ਹੋਈਏ। ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਸੰਤਾਂ ਨੇ ਇਹ ਪੈਗਾਮ ਔਰ ਇਹ ਸੰਦੇਸ਼ ਇਹ ਦਿੱਤੇ ਹਨ। ਇਹੀ ਅਵਸਰ ਹੈ, ਇਹੀ ਮੌਕਾ ਹੈ। ਜਿੰਨੀ ਦੇਰ ਸਾਹ ਚੱਲ ਰਹੇ ਹਨ ਅਜੇ ਵੀ ਮੌਕਾ ਹੈ। ਜਿਵੇਂ ਮਹਾਂਪੁਰਸ਼ ਕਹਿੰਦੇ ਹਨ ਕਿ ਮੈਂ ਕਮੀਨੀ ਕੋਜੀ ਕੁਚੱਜੀ ਬੇਗੁਣ ਕਵਣ ਵਿਚਾਰੀ, ਬੁੱਲਾ ਸ਼ਾਹ ਦੇ ਲਾਇਕ ਨਾਇਕ ਸ਼ਾਹ ਇਨਾਇਤ ਤਾਰੀ, ਕਿ ਮੇਰੇ ਵਿੱਚ ਤਾਂ ਗੁਣ ਨਹੀਂ ਹਨ, ਮੇਰਾ ਅੱਜ ਤੱਕ ਦਾ ਜੀਵਨ ਇਹ ਵਾਸਤਵਿਕਤਾ ਵਿੱਚ ਪ੍ਰਮਾਣਿਤ ਕਰਦਾ ਹੈ ਕਿ ਮੈਂ ਬੜੇ ਹੀ ਨੀਚੇ ਦਰਜੇ 'ਤੇ ਜੀਂਦਾ ਆ ਰਿਹਾ ਹਾਂ ਅਤੇ ਮੈਂ ਤਾਂ ਪ੍ਰਾਪਤ ਕਰ ਹੀ ਨਹੀਂ ਸਕਦਾ ਹਾਂ। ਲੇਕਿਨ ਮਹਾਂਪੁਰਸ਼ਾਂ ਨੇ ਇਹ ਵੀ ਅੰਦੇਸ਼ੇ ਦੂਰ ਕੀਤੇ ਹਨ, ਇਹ ਵੀ ਭਰਮ ਦੂਰ ਕੀਤੇ ਹਨ ਕਿ ਇਨਸਾਨ ਭਾਵੇਂ ਤੂੰ ਜਿਹੜੇ ਵੀ ਕਰਮ ਕਰਦਾ ਰਿਹਾ ਹੈ, ਲੇਕਿਨ ਫਿਰ ਵੀ ਅਗਰ ਤੂੰ ਸਮੇਂ ਰਹਿੰਦਿਆਂ ਹੋਇਆਂ ਸੰਭਲ ਜਾਏਗਾ ਫਿਰ ਵੀ ਤੇਰੀ ਗੱਲ ਬਣ ਸਕਦੀ ਹੈ। ਇਹ ਨਹੀਂ ਹੈ ਕਿ ਤੇਰੇ ਕਰਮ ਇਸ ਤਰ੍ਹਾਂ ਦੇ ਰਹੇ ਹਨ, ਫਿਰ ਤਾਂ ਸੱਜਣ ਠੱਗ ਦਾ ਵੀ ਕਲਿਆਣ ਨਾ ਹੁੰਦਾ, ਫਿਰ ਤਾਂ ਚੋਰ ਭੂਮੀਏ ਦਾ ਵੀ ਕਲਿਆਣ ਨਾ ਹੁੰਦਾ, ਕਿਉਂਕਿ ਉਸ ਤੋਂ ਪਹਿਲੇ ਉਹਨਾਂ ਦੇ ਕਰਮ ਅਤੇ ਵਿਪਰੀਤ ਕਰਮ ਹੀ ਸਨ, ਇੱਕ ਨੀਚੇ ਦਰਜੇ ਵਾਲੇ ਹੀ ਕਰਮ ਸਨ, ਫਿਰ ਤਾਂ ਉਹ ਵੈਸੇ ਹੀ ਡਿਸਕੁਆਲੀਫਾਈ ਸਨ, ਫਿਰ ਤਾਂ ਇਤਿਹਾਸ ਦੇ ਪੰਨਿਆਂ ਵਿੱਚ ਉਹਨਾਂ ਦੇ ਉਧਾਰ ਦੀ ਵੀ ਗੱਲ ਨਹੀਂ ਹੋਣੀ ਚਾਹੀਦੀ ਸੀ। ਅਤੇ ਇਹ ਵੀ ਮਹਾਂਪੁਰਸ਼ ਉਹੀ ਗੱਲ ਕਹਿੰਦੇ ਹਨ ਕਿ ਇੱਕ ਮੈਂ ਤਾਂ ਇਸ ਲਾਇਕ ਨਹੀਂ ਸੀ, ਬਟ ਸ਼ਾਹ ਇਨਾਇਤ ਤਾਰੀ, ਕਿ ਇਨਾਇਤ ਸ਼ਾਹ ਦੀ ਮੇਰੇ ਉੱਤੇ ਇਨਾਇਤ ਹੋ ਗਈ ਹੈ ਔਰ ਮੇਰੀ ਗੱਲ ਬਣ ਗਈ ਹੈ, ਮੇਰਾ ਇੱਕ ਪਾਰ ਉਤਾਰਾ ਹੋ ਗਿਆ ਹੈ, ਇਸ ਭਵ ਸਾਗਰ ਤੋਂ ਪਾਰ ਉਤਰਨਾ ਸੰਭਵ ਹੋ ਗਿਆ ਹੈ, ਕਿਉਂਕਿ ਮੈਨੂੰ ਉਹ ਬੇੜਾ ਮਿਲਿਆ ਹੈ, ਮੈਨੂੰ ਉਹ ਇੱਕ ਸਾਧਨ ਮਿਲਿਆ ਹੈ ਜਿਸ ਦੇ ਕਾਰਨ ਇਹ ਗੱਲ ਬਣ ਗਈ ਹੈ। ਇਸ ਲਈ ਮਹਾਂਪੁਰਸ਼ ਕਹਿੰਦੇ ਹਨ ਕਿ ਅਜੇ ਵੀ ਗੱਲ ਬਣ ਸਕਦੀ ਹੈ, ਇਨਸਾਨ ਜਿਤਨਾ ਸਮਾਂ ਗੁਜ਼ਰਿਆ ਉਹ ਗੁਜ਼ਰਿਆ, ਜਿੰਨਾ ਹਨੇਰੇ ਵਿੱਚ ਬੀਤਿਆ ਉਹ ਬੀਤਿਆ, ਜੋ ਸਮਾਂ ਬੀਤ ਜਾਂਦਾ ਹੈ ਉਸਦਾ ਕੁਛ ਵੀ ਨਹੀਂ ਕਰ ਸਕਦੇ ਹੋ, ਇਹ ਵਰਤਮਾਨ ਦਾ ਹੀ ਸਮਾਂ ਹੈ, ਇਸ ਦਾ ਹੀ ਕੁਛ ਕਰ ਸਕਦੇ ਹੋ। ਤੋ ਇਸ ਲਈ ਜੋ ਕੱਲ੍ਹ ਹੋਇਆ ਜੋ ਗੁਜ਼ਰ ਗਿਆ, ਲੇਕਿਨ ਅੱਜ ਜਿਹੜੀ ਹੈ ਇਸਦੀ ਅੱਜ ਦੀ ਸੰਭਾਲ ਕਰ ਲਿੱਤੀ ਜਾਵੇ ਔਰ ਅੱਜ ਹੀ ਉਹ ਕਦਮ ਉਠਾ ਲਿੱਤੇ ਜਾਣ ਔਰ ਅੱਜ ਹੀ ਇਹ ਨਾਤਾ ਜੋੜ ਲਿੱਤਾ ਜਾਵੇ ਤਾਂ ਕਿ ਜਿਹੜਾ ਪਿਛਲਾ ਹੈ ਉਸਦਾ ਵੀ ਲੇਖਾ ਮਿਟ ਜਾਵੇ। ਤੋ ਇਸ ਲਈ ਇਹ ਅੱਜ ਇਹ ਕਦਮ ਚੁੱਕਣੇ ਜ਼ਰੂਰੀ ਹਨ। ਇਸ ਲਈ ਕੱਲ ਕਰਨਤਾ ਅੱਜ ਕਰਤੇ ਸੁਤਾਲ, ਕਿ ਕੱਲ੍ਹ ਦਾ ਕਰਦਾ ਅੱਜ ਕਰ, ਅੱਜ ਦਾ ਕਰਦਾ ਹੁਣੇ ਕਰ ਲੈ, ਇਹ ਕੱਲ੍ਹ ਤਾਂ ਛੱਡਣ ਲਾਇਕ ਕੰਮ ਨਹੀਂ ਹੈ। ਪਿੱਛੇ ਵੀ ਜਿੰਨਾ ਸਮੇਂ ਮਿਲੇ ਹਨ, ਤੈਨੂੰ ਕਿਤਨੇ ਦਿਨ ਮਿਲੇ ਹਨ, ਉਹ ਹਰ ਇੱਕ ਦਿਨ ਦਾ ਇੱਕ ਕੱਲ੍ਹ ਵੀ ਹੋਇਆ ਕਰਦਾ ਸੀ, ਲੇਕਿਨ ਉਹ ਸਾਰੇ ਹੀ ਕੱਲ੍ਹ ਵੀ ਬੀਤ ਗਏ ਔਰ ਉਹ ਵੀ ਸਾਰੇ ਅਤੀਤ ਦੀ ਹਨੇਰੇ ਵਿੱਚ ਚਲੇ ਗਏ। ਲੇਕਿਨ ਉਦੋਂ ਵੀ ਜਦ ਵੀ ਤੂੰ ਕਿਹਾ ਕੱਲ੍ਹ ਕਰਾਂਗਾ, ਉਦੋਂ ਵੀ ਉਹ ਅੱਜ ਹੁੰਦਾ ਸੀ, ਲੇਕਿਨ ਉਸ ਅੱਜ ਨੂੰ ਔਰ ਆਉਣ ਵਾਲੇ ਕੱਲ੍ਹ ਨੂੰ ਤੂੰ ਗਵਾਉਂਦਾ ਚਲਾ ਗਿਆ। ਤੋ ਅੱਜ ਜਿਹੜਾ ਹੈ ਇਹ ਅੱਜ ਸੰਭਾਲ ਕਰ ਲੈ ਔਰ ਇਹ ਕੱਲ੍ਹ ਛੱਡਣ ਲਾਇਕ ਗੱਲ ਨਹੀਂ ਹੈ। ਇਸ ਲਈ ਕਿਹਾ ਹੈ ਕਿ ਕਾਲ ਕਰਨਤਾ ਅਵੇ ਕਰ ਅਬ ਕਰਤਾ ਸੁਇਤਾਲ, ਕਿ ਕੱਲ੍ਹ ਦਾ ਕਰਤਾ ਅੱਜ ਕਰ, ਅੱਜ ਦਾ ਕਰਦਾ ਹੁਣ ਕਰ ਲੈ, ਇਹ ਕੱਲ੍ਹ ਤੋਂ ਛੱਡਣ ਲਾਇਕ ਕੰਮ ਨਹੀਂ ਹੈ, ਕਿਉਂਕਿ ਕੱਲ੍ਹ ਤੋਂ ਛੱਡਣਾ ਯਾਨੀ ਕਿ ਘਾਟੇ ਦਾ ਸੌਦਾ ਹੈ, ਔਰ ਪਤਾ ਹੀ ਨਹੀਂ ਚੱਲਦਾ ਕਿ ਪੌੜੀ ਹੱਥੋਂ ਨਿਕਲ ਜਾਂਦੀ ਹੈ, ਅਵਸਰ ਬੀਤੋ ਜਾਤਾ ਹੈ, ਅਵਸਰ ਹੱਥੋਂ ਨਿਕਲ ਜਾਂਦਾ ਹੈ, ਔਰ ਫਿਰ ਇਨਸਾਨ ਤੈਨੂੰ ਇਹ ਮੌਕਾ ਮਿਲਦਾ ਨਹੀਂ ਹੈ ਕਿ ਪੌੜੀ ਛਿਟਕੀ ਹੱਥ ਨਾ ਆਏ, ਮਨ ਮੁਕੇਲਾ ਜਨਮ ਗਵਾਏ, ਕਿ ਹੱਥੋਂ ਛੁੱਟ ਜਾਂਦਾ ਹੈ ਮੌਕਾ, ਤਾਂ ਫਿਰ ਕਹਿੰਦੇ ਹਨ ਇਹ ਮੌਕਾ ਹੱਥੋਂ ਨਾ ਜਾਣ ਦੇ। ਤਾਂ ਇਸ ਲਈ ਇਹ ਧਿਆਨ ਮਹਾਂਪੁਰਸ਼ ਸੰਤ ਜਨ ਇਹ ਦਿਵਾ ਰਹੇ ਹਨ ਕਿ ਕਿਸੇ ਭਰਮ ਦੇ ਕਾਰਨ ਤੂੰ ਆਪਣੇ ਕਦਮ ਨਾ ਰੋਕ। ਜਿਵੇਂ ਦਾਸ ਨੇ ਉਹ ਮਿਸਾਲ ਦਿੱਤੀ ਕਿ ਭਾਵੇਂ ਪਹਿਲੇ ਕਿਹੋ ਜਿਹਾ ਹੀ ਜੀਵਨ ਰਿਹਾ ਹੋਵੇ, ਲੇਕਿਨ ਅਗਰ ਇਹ ਕਦਮ ਉੱਠ ਗਏ, ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਇੱਕ ਪ੍ਰਸਤੁਤ ਕਰ ਦਿੱਤਾ, ਤਾਂ ਫਿਰ ਗੱਲ ਬਣ ਸਕਦੀ ਹੈ, ਔਰ ਇਹ ਗੱਲ ਐਸੀ ਬਣਦੀ ਹੈ ਕਿ ਜਿਸ ਦੇ ਨਾਲ ਦੋਨੋਂ ਜਹਾਨਾਂ ਦੀ ਬਾਜ਼ੀ ਅਸੀਂ ਜਿੱਤ ਲੈਂਦੇ ਹਾਂ। ਤਾਂ ਇਸੇ ਲਈ ਇਸੇ ਆਧਾਰ ਦੇ ਉੱਤੇ ਮਹਾਂਪੁਰਸ਼ ਸੰਤ ਜਨ ਇਹ ਸੰਦੇਸ਼ ਅਤੇ ਇਹ ਪੈਗਾਮ ਇਹ ਦੇ ਰਹੇ ਸਨ ਅੱਜ ਵੀ ਸਤਸੰਗ ਦੇ ਵਿੱਚ। ਔਰ ਜਿਵੇਂ ਦਾ ਜ਼ਿਕਰ ਕਰ ਰਿਹਾ ਸੀ ਕਿ ਚਾਹੇ ਕੋਈ ਵੀ ਪ੍ਰਾਂਤ ਹੋਵੇ, ਕੋਈ ਵੀ ਭਾਸ਼ਾ ਦੇ ਵਿੱਚ, ਮਹਾਂਪੁਰਸ਼ ਸੰਤ ਜਨ ਇਸੇ ਹੀ ਸੱਚ ਦਾ ਬਿਆਨ ਦਿੰਦੇ ਆ ਰਹੇ ਹਨ, ਔਰ ਕਲਿਆਣ ਦੇ ਸਾਧਨ ਦਾ ਜ਼ਿਕਰ ਕਰਦੇ ਆ ਰਹੇ ਹਨ, ਭਾਈਚਾਰਾ ਇਨਸਾਨੀਅਤ ਦਾ ਜ਼ਿਕਰ ਕਰਦੇ ਆ ਰਹੇ ਹਨ, ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਇਸ ਜੀਵਨ ਦੇ ਸਫ਼ਰ ਨੂੰ ਤੈਅ ਕਰਨ ਦੇ ਲਈ ਸਾਨੂੰ ਪ੍ਰੇਰਣਾ ਦਿੰਦੇ ਆ ਰਹੇ ਹਨ ਕਿ ਅਸੀਂ ਪਿਆਰ ਹੀ ਕਰਦੇ ਚਲੇ ਜਾਈਏ, ਪਿਆਰ ਦੀ ਭਾਸ਼ਾ ਹੋਵੇ, ਪਿਆਰ ਭਰਿਆ ਵਿਵਹਾਰ ਹੋਵੇ, ਕਿਤੇ ਨਫ਼ਰਤ ਵਾਲੀ ਨਾ ਭਾਸ਼ਾ ਹੋਵੇ, ਨਾ ਨਫ਼ਰਤ ਵਾਲੇ ਵਿਵਹਾਰ ਹੋਣ, ਔਰ ਅਸੀਂ ਪਿਆਰ ਦੇ ਨਾਲ ਹੀ ਇਸ ਸੰਸਾਰ ਨੂੰ ਸਜਾਦੇ ਸੰਵਾਰਦੇ ਚਲੇ ਜਾਈਏ। ਇਸੇ ਨਾਲ ਹੀ ਸਜੇਗਾ ਸਮਰੇਗਾ ਇਹ ਸੰਸਾਰ, ਪਿਆਰ ਤੋਂ ਹਟ ਕੇ, ਮਾਨਵਤਾ ਇਨਸਾਨੀਅਤ ਵਾਲੀ ਫਿਤਰਤ ਔਰ ਪ੍ਰਵਿਰਤੀ ਤੋਂ ਹਟ ਕੇ। ਕਦੇ ਵੀ ਇਹ ਧਰਤੀ ਜੰਨਤ ਬਣਨ ਵਾਲੀ ਨਹੀਂ ਹੈ, ਇਹ ਬਣੇਗੀ ਉਦੋਂ ਹੀ, ਔਰ ਉਹੀ ਥਾਂ ਬਣੇ ਹਨ ਜੰਨਤ ਸਰੂਪ ਜਿੱਥੇ ਜਿੱਥੇ ਪਿਆਰ ਹੈ। ਉਹ ਅਗਰ ਘਰ ਘਰ ਦਾ ਆਂਗਨ ਹੈ, ਉਹ ਵੀ ਜੰਨਤ ਹੋ ਜਾਂਦਾ ਹੈ ਜਿੱਥੇ ਪਿਆਰ ਹੈ, ਜਿੱਥੇ ਮੁਹੱਲਿਆਂ ਦੇ ਵਿੱਚ ਪਿਆਰ ਹੈ ਉਹ ਜੰਨਤ ਬਣ ਜਾਂਦੇ ਹਨ। ਇਸੇ ਲਈ ਸਾਰੀ ਧਰਤ ਜੰਨਤ ਬਣ ਜਾਏ, ਇਸੇ ਲਈ ਇਸੇ ਪਿਆਰ ਦੀ ਜ਼ਰੂਰਤ ਹੈ, ਮਿਲਵਰਤਨ ਦੀ ਜ਼ਰੂਰਤ ਹੈ, ਇੱਕ ਦੂਸਰੇ ਦੀ ਪੀੜਾ ਹਰਨ ਦੀ ਜ਼ਰੂਰਤ ਹੈ, ਇੱਕ ਦੂਸਰੇ ਨੂੰ ਖੁਸ਼ੀ ਦੇਣ ਦੀ ਜ਼ਰੂਰਤ ਹੈ, ਔਰ ਨਫ਼ਰਤ ਦੀ ਅੱਗ ਵਿੱਚ ਨਾ ਜਲ ਕੇ ਨਾ ਜਲਾਈਏ, ਔਰ ਪਿਆਰ ਦੇ ਹੀ ਨਗਮੇ ਗਾਈਏ, ਔਰ ਫੁੱਲਾਂ ਦੇ ਮਾਨਿੰਦ ਇਸ ਧਰਤੀ ਨੂੰ ਗੁਲਜ਼ਾਰ ਬਣਾਉਂਦੇ ਚਲੇ ਜਾਈਏ। ਜਿਹੜੇ ਫੁੱਲਾਂ ਦੇ ਗੁਣ ਹੁੰਦੇ ਹਨ, ਮਹਿਕ ਵਾਲੇ, ਖੁਸ਼ਬੂ ਵਾਲੇ, ਖੂਬਸੂਰਤੀ ਵਾਲੇ, ਕੋਮਲਤਾ ਵਾਲੇ, ਇਸ ਤਰ੍ਹਾਂ ਦੇ ਗੁਣ ਜਿਹੜੇ ਹਨ ਇਹ ਬਣਦੇ ਚਲੇ ਜਾਣ, ਔਰ ਵਾਕਈ ਜਿਹੜੇ ਇਹਨਾਂ ਗੁਣਾਂ ਦੇ ਮਾਲਿਕ ਹੁੰਦੇ ਹਨ ਉਹੀ ਵਾਸਤਵਿਕਤਾ ਵਿੱਚ ਦੂਸਰਿਆਂ ਦੇ ਜੀਵਨ ਵਿੱਚ ਬਹਾਰ ਲਿਆਉਣ ਦੇ ਲਈ, ਦੂਸਰਿਆਂ ਦੇ ਜੀਵਨ ਨੂੰ ਸਜਾਉਣ ਦੇ ਲਈ ਉਹ ਆਪਣੇ ਕਿਤਨੇ ਕਿਤਨੇ ਬਲੀਦਾਨ ਵੀ ਦੇ ਦਿੰਦੇ ਹਨ, ਆਪਣੇ ਆਪ ਨੂੰ ਕਿਸ ਤਰ੍ਹਾਂ ਦੇ ਨਾਲ ਤਪ ਤਿਆਗ ਦੀ ਭੱਠੀ ਵਿੱਚੋਂ ਗੁਜ਼ਾਰ ਦਿੰਦੇ ਹਨ। ਜਿਵੇਂ ਉਹ ਵੀ ਸ਼ੇਰ ਬੜੇ ਸਾਲਾਂ ਬਾਅਦ ਧਿਆਨ ਵਿੱਚ ਆਇਆ, ਦਾਸ ਪਹਿਲੇ ਉਹਦਾ ਜ਼ਿਕਰ ਕਰਦਾ ਸੀ ਕਿ ਆਪਣੇ ਘਰੋਂ ਸੇ ਉਜੜ ਕਰ ਦੂਸਰੋਂ ਕੇ ਘਰੋਂ ਕੋ ਸਜਾਤੇ ਹੈ, ਫੁੱਲ ਫਿਰ ਵੀ ਮੁਸਕੁਰਾਤੇ ਹੈ। ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਵੇਖਦੇ ਹਾਂ ਕਿ ਉਹਨਾਂ ਫੁੱਲਾਂ ਦਾ ਆਪਣਾ ਘਰ ਕਿਹੜਾ ਹੈ, ਉਹ ਟਹਿਣੀਆਂ ਹਨ, ਜਿਨ੍ਹਾਂ ਟਹਿਣੀਆਂ ਉੱਤੇ ਫੁੱਲ ਲੱਗੇ ਹੋਏ ਹਨ। ਤੋ ਆਪਣੇ ਘਰ ਸੇ ਉਜੜ ਕਰ ਦੂਸਰੋਂ ਕੇ ਘਰ ਸਜਾਤੇ ਹੈ, ਫੁੱਲ ਫਿਰ ਵੀ ਮੁਸਕੁਰਾਤੇ ਹੈ। ਯਾਨੀ ਕਿ ਆਪਣੇ ਘਰੋਂ ਉਜੜਨਾ ਤਾਂ ਹੋ ਗਿਆ, ਲੇਕਿਨ ਦੂਸਰੇ ਦੇ ਘਰ ਨੂੰ ਸਜਾ ਦਿੱਤਾ, ਉਸ ਵਿੱਚ ਹੀ ਉਹਨਾਂ ਦੀ ਮੁਸਕਰਾਹਟ ਹੈ ਕਿ ਮੈਂ ਦੂਸਰੇ ਦੇ ਘਰ ਨੂੰ ਸਵਾਰ ਦਿੱਤਾ, ਦੂਸਰੇ ਨੂੰ ਖੁਸ਼ੀ ਦੇ ਦਿੱਤੀ। ਇਸੇ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਸੰਤਾਂ ਨੇ, ਵਲੀਆਂ ਗੁਰੂ ਪੀਰ ਪੈਗੰਬਰਾਂ ਨੇ ਦੂਸਰਿਆਂ ਦੇ ਜੀਵਨ ਦੇ ਵਿੱਚ ਬਹਾਰ ਲਿਆਉਣ ਦੇ ਲਈ, ਦੂਸਰਿਆਂ ਦੇ ਜੀਵਨ ਨੂੰ ਉਚਾਈ ਦੇਣ ਦੇ ਲਈ ਇਸ ਤਰ੍ਹਾਂ ਦੇ ਨਾਲ ਤਪ ਤਿਆਗ ਕੀਤੇ, ਕਿਤਨੇ ਕੁਰਬਾਨੀਆਂ ਬਲੀਦਾਨ ਦਿੱਤੇ, ਔਰ ਸੰਸਾਰ ਨੂੰ ਇਹ ਸੁੰਦਰ ਦੇਣ ਦਿੱਤੀ। ਤੋ ਅੱਜ ਵੀ ਇਹੀ ਲੋੜ ਹੈ ਕਿ ਅਸੀਂ ਵੀ ਐਸੀ ਸੁੰਦਰ ਦੇਣ ਦੇਣ ਵਾਲੇ ਬਣੀਏ, ਔਰ ਆਪ ਵੀ ਆਪਣੇ ਜੀਵਨ ਦਾ ਆਨੰਦ ਲਈਏ, ਹੋਰਾਂ ਨੂੰ ਵੀ ਆਨੰਦ ਦੇਈਏ। ਤੋ ਦਾਸ ਜ਼ਿਆਦਾ ਹੋਰ ਸ਼ਬਦਾਂ ਦਾ ਸਹਾਰਾ ਨਹੀਂ ਲਏਗਾ, ਇਹਨਾਂ ਸ਼ਬਦਾਂ ਰਾਹੀਂ ਹੀ ਆਪ ਤੋਂ ਇਜਾਜ਼ਤ ਚਾਹੇਗਾ। ਸਤਿ ਸੰਗਤ ਜੀ, ਧੰਨਵਾਦ।